ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਨਨਾਤ ਵੰਦਨੀ ਅਨਕਵਾ ਸੰਗ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਮਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਲੀ ਲਾਏ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਲਾਲਾ ਮੇਰਾ ਨਾਮ ਬਾਬਾ ਜੀ।
Thank you.
ਸੰਕੋਚ ਦੇ ਹੋਇਆ ਗੁਰੂ ਦਰਬਾਰ 'ਚ ਪਹੁੰਚਿਆ। ਕਾਫੀ ਦਿਨਾਂ ਤੋਂ ਇੱਕ ਵਿਚਾਰ ਚੱਲ ਰਹੀ ਹੈ, ਪਹਿਲਾਂ 4 ਜਾਂ 5 ਇਸੇ ਵਿਚਾਰ ਦੇ ਉੱਤੇ ਫਿਲਮਾਂ ਬਣ ਚੁੱਕੀਆਂ ਨੇ। ਉਹ ਵਿਚਾਰ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰੇ, ਉਹ ਕਿਹੜਾ ਸੰਸਾਰ ਦੇ ਵਿੱਚ ਦੂਸਰਾ ਗੁਰੂ ਨਾਨਕ ਸੀ ਜਿਹਦੇ ਅੱਗੇ ਗੁਰੂ ਨਾਨਕ ਨੂੰ ਝੁਕਣਾ ਪਿਆ। ਇਹ ਕਥਾ ਚੱਲ ਰਹੀ ਹੈ ਅਤੇ ਹਰ ਤੱਕ ਆਪਣੇ ਸਰਵਣ ਕੀਤਾ ਹੈ ਕਿ ਭਾਈ ਲਹਿਣਾ ਜੋ ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਕਿਸੇ ਗੁਰਸਿੱਖ ਤੋਂ ਲਗਨ ਲੱਗੀ, ਲਗਨ ਲੱਗਦੀ ਸਾਰ ਇਸ ਤਰ੍ਹਾਂ ਹੋ ਗਿਆ ਜਿਵੇਂ ਪਰਵਲ ਸੰਸਕਾਰ ਜਾਗਦੇ, ਗੁਰੂ ਦੇ ਨਾਲ ਪਿਆਰ ਪੈ ਗਿਆ, ਸਾਂਝ ਪੈ ਗਿਆ। ਉਹ ਵੇਲਾ ਅੜੀਕਣ ਲੱਗੇ ਜਿਸ ਵਕਤ ਗੁਰੂ ਦੇ ਚਰਨਾਂ ਗੁਰੂ ਨਾਨਕ ਦੇ ਦਰਸ਼ਨ ਕਰਨ ਜਾਣ, ਸੁਭਾਗ ਪ੍ਰਾਪਤ ਹੋਇਆ ਦੇਵੀ ਦੇ ਸੰਗ ਨੂੰ ਲੈ ਕੇ ਜਾ ਰਹੇ ਨੇ। ਰਸਤੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਘੱਟ ਘੱਟ ਦੇ ਅੰਤਰ ਜਾਣੇ ਦੇਖ ਰਹੇ ਨੇ ਕਿ ਇਸ ਰਾਜ ਦਾ ਧਨੀ ਅੱਜ ਇੱਧਰ ਨੂੰ ਚੜ੍ਹਾਈ ਕਰਕੇ ਆ ਰਿਹਾ, ਆਪ ਇਕੱਲੇ ਬਾਹਰ ਰੋਹੀ ਵਿੱਚ ਆ ਜਾਂਦੇ ਅਤੇ ਭਾਈ ਲਹਿਣਾ ਜੀ ਘੋੜੇ 'ਤੇ ਸਵਾਰ ਹੋ ਕੇ ਗੁਰੂ ਨਾਨਕ ਦਾ ਪਤਾ ਉਹਨਾਂ ਤੋਂ ਹੀ ਪੁੱਛਦੇ ਨੇ, ਅੱਗੇ ਅੱਗੇ ਗੁਰੂ ਨਾਨਕ ਅਤੇ ਪਿੱਛੇ ਪਿੱਛੇ ਭਾਈ ਲਹਿਣਾ ਜੀ ਇਸ਼ਾਰਾ ਕਰ ਦਿੰਦੇ ਨੇ ਘੋੜਾ ਇੱਥੇ ਬੰਦ ਹੋ ਅਤੇ ਉਸ ਤੋਂ ਬਾਅਦ ਆਪ ਅੰਦਰ ਜਾ ਕੇ ਬੈਠ ਜਾਂਦੇ ਨੇ। ਜਦੋਂ ਜਾ ਕੇ ਦੇਖਦੇ ਹਾਂ ਵੀ ਇਹ ਤਾਂ ਉਹ ਹੀ ਸੀ, ਆਪਣੀ ਭੁੱਲ ਦੀ ਖਿਮਾ ਮੰਗਦੇ ਹਾਂ, ਪਾਤਸ਼ਾਹ ਖਿਮਾ ਕਰੋ ਮੈਂ ਘੋੜੇ 'ਤੇ ਚੜ੍ਹਿਆ ਹੋਇਆ ਅਤੇ ਤੁਸੀਂ ਪੈ ਲੈ। ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਪਾਤਸ਼ਾਹ ਮੇਰਾ ਨਾਂ ਲੈਣਾ। ਕਹਿੰਦੇ ਭਾਈ ਲੈਣੇਦਾਰ ਹਮੇਸ਼ਾ ਹੀ ਘੋੜਿਆਂ 'ਤੇ ਚੜ੍ਹ ਕੇ ਆਇਆ ਕਰਦੇ, ਕੋਈ ਗੱਲ ਨਹੀਂ ਤੈਂ ਲੈਣਾ ਅਤੇ ਅਸੀਂ ਦੇਣਾ ਅਤੇ ਮੇਰੇ ਰਾਜ ਦਾ ਧਨੀ ਆਇਆ ਅੱਜ ਆਪਣੇ ਧਨੀ ਨੂੰ ਲੈਣ ਵਾਸਤੇ ਪੈਦਲ ਜਾਣਾ, ਉਹਦਾ ਸਤਿਕਾਰ ਹੋਇਆ ਕਰਦਾ। ਇਹ ਗੱਲ ਸਮਝ ਨਾ ਆਈ ਦੋਏ, ਸੋ ਉਸ ਤੋਂ ਬਾਅਦ ਆਪ ਕੁਛ ਦਿਨ ਰਹੇ, ਸੰਗ ਵਾਲਿਆਂ ਨੂੰ ਜਵਾਬ ਦਿੱਤਾ, ਘਰ ਚਲੇ ਗਏ, ਰਹਿ ਨਹੀਂ ਸਕੇ, ਦਿਲ ਉੱਥੇ ਛੱਡਿਆ ਹੈ, ਸਰੀਰ ਨਾਲ ਲਿਆ, ਇੱਥੇ ਨਹੀਂ ਟਿਕ ਸਕੇ। ਵਾਪਸੀ ਦੇ ਅੰਦਰ ਇੱਕ ਨਾਨਕ ਦੀ ਪੰਡ ਚੱਕ ਕੇ ਜਾਂਦੇ ਨੇ, ਉੱਥੇ ਗੁਰੂ ਮਹਾਰਾਜ ਦੇ ਪਾਸ ਧਾਨਾ 'ਚ ਪੰਡ ਛੱਡ ਕੇ ਪਹੁੰਚਦੇ ਨੇ। ਉਹਦੇ ਬਾਅਦ ਆਪ ਨੇ ਬੁਲਾਈ ਸ਼ੁਰੂ ਕੀਤੀ, ਮਹਾਰਾਜ ਕਹਿਣ ਲੱਗੇ ਤੈਨੂੰ ਨਹੀਂ ਭਾਈ ਲੈਣਾ ਇਹ ਗੱਲ ਆਉਂਦੀ, ਫਿਰ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਕਹਿੰਦੇ ਆ ਪੰਡਾਂ ਲੈ ਜਾ ਚੱਕ ਕੇ ਪਸ਼ੂਆਂ ਨੂੰ ਪਾ, ਉਹ ਚਿੱਕੜਨਾ ਭਰੀਆਂ ਹੋਈਆਂ ਘਾ ਆਪਣੇ ਸੀਸ 'ਤੇ ਚੁੱਕ ਲਿਆ, ਵਸਤਰ ਬਹੁਤ ਸੋਹਣੇ ਪਾਏ ਹੋਏ ਸੀ, ਉਹਨਾਂ ਦੇ ਉੱਤੇ ਛਿੱਟੇ ਪੈ ਗਏ। ਮਾਤਾ ਜੀ ਨੇ ਜਦ ਦੇਖਿਆ ਤਾਂ ਗੁਰੂ ਨਾਨਕ ਵੀ ਪਿੱਛੇ ਪਿੱਛੇ ਚਲੇ ਜਾਂਦੇ ਨੇ, ਕਹਿਣ ਲੱਗੇ ਜੀ ਤੁਸੀਂ ਇੰਨਾ ਕੁ ਤਾਂ ਦੇਖ ਲਿਆ ਕਰੋ ਵੀ ਕੋਈ ਭਲਾ ਪੁਰਸ਼ ਆਇਆ, ਸੋਹਣੇ ਵਸਤਰ ਪਹਿਨੇ ਹੋਏ ਨੇ ਅਤੇ ਤੁਸੀਂ ਇਸ ਦੇ ਉੱਤੇ ਵੀ ਪੰਡ ਚੁਕਾ ਦਿੱਤੀ ਅਤੇ ਚਿੱਕਣ ਨਾਲ ਇਸਦਾ ਜਾਮਾ ਭਰ ਦਿੱਤਾ। ਮਹਾਰਾਜ ਕਹਿਣ ਲੱਗੇ ਨਹੀਂ, ਜਾਮਾ ਚਿੱਕਣ ਨਾਲ ਨਹੀਂ ਭਰਿਆ, ਦੇਖ ਨੇੜੇ ਹੋ ਕੇ ਤਾਂ ਕੇਸਰ ਦੇ ਛਿੱਟੇ ਪਏ ਨੇ ਅਤੇ ਮੈਂ ਪੰਡ ਨਹੀਂ ਚੁਕਾਈ, ਮੈਂ ਦੀਨ ਦੁਨੀ ਦਾ ਤਾਜ ਇਹਦੇ ਸਿਰ 'ਤੇ ਰੱਖਿਆ। ਇੰਨੀ ਗੱਲ ਸੁਣਦੀ ਸਾਰ ਮਾਤਾ ਜੀ ਜਿਹੜੇ ਕਿ ਪਹਿਲਾਂ ਤੋਂ ਹੀ ਰਮਜ਼ਾਨ ਦੇ ਜਾਣੂ ਸਨ, ਇੱਕਦਮ ਉਹਨਾਂ ਦੇ ਮਨ 'ਚ ਪਰਛਾਈ ਆਈ ਕਿ ਪੁੱਤਰ ਕੀ ਕਰਨਗੇ ਜੇ ਦੀਨ ਦੁਨੀ ਦੀ ਪਾਂਡੇ ਦੇ ਸਿਰ ਤੇ ਰੱਖਦੇ ਸੀ। ਕੋਈ ਵਚਨ ਨਹੀਂ ਕਰਿਆ, ਚੁੱਪ ਕਰਕੇ। ਉਹਦੇ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ, ਭਾਈ ਲਹਿਣਾ ਜੀ ਤਨੋ ਮਨੋ ਹੋ ਕੇ ਸੇਵਾ ਕਰ ਰਹੇ ਹਨ, ਭਾਵੇਂ ਪਿੰਡ ਦੇ ਲੋਕ ਕੁਛ ਬਦਨਾਮੀ ਕਰ ਰਹੇ, ਬਹੁਤ ਵਿਚਾਰ ਹੋ ਚੁੱਕੀ ਹੈ। ਹੁਣ ਦਿਨ ਰਾਤ ਆਪ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰ ਰਹੇ ਹਨ। ਸਭ ਤੋਂ ਜੋ ਵੱਡਾ ਤਪ ਹੁੰਦਾ ਹੈ ਉਹ ਗੁਰੂ ਸੇਵਾ ਦੇ ਬਰਾਬਰ ਸੰਸਾਰ ਦੇ ਅੰਦਰ ਹੋਰ ਕੋਈ ਤਪ ਹੈ ਨਹੀਂ। ਗੁਰਸੇਵਾ ਤਪਾਂ ਸਿਰ ਤਪ ਸਾਰ, ਹਰ ਜੀਵ ਮਨ ਵਸੈ ਸਭ ਦੁੱਖ ਵਿਸਾਰਨ। ਐਡਾ ਬੜਾ ਕੋਈ ਸੰਸਾਰ ਦੇ ਅੰਦਰ ਤਪ ਨਹੀਂ, ਸਭ ਤੋਂ ਸ੍ਰੇਸ਼ਟ ਤਪ ਗੁਰੂ ਦੀ ਸੇਵਾ ਦਾ ਤਪ ਹੋਇਆ ਕਰਦਾ। ਸੋ ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਪ੍ਰਧਾਨ ਨੇ, ਸਿਮਰਨ ਵਾਹਿਗੁਰੂ ਦਾ, ਸੇਵਾ ਗੁਰੂ ਦੀ, ਸੇਵਾ ਵਾਹਿਗੁਰੂ ਦੀ, ਸੇਵਾ ਸੰਗਤਾਂ ਦੀ, ਸੇਵਾ ਸੰਸਾਰ ਦੀ। ਦੋਹਾਂ ਜਿਵੇਂ ਫੰਗਾਂ ਦੇ ਨਾਲ ਜਹਾਜ਼ ਉੱਡਦਾ ਹੈ, ਇਸ ਤਰ੍ਹਾਂ ਦੋ ਚੀਜ਼ਾਂ ਹੋਣ ਫਿਰ ਰੂਹਾਨੀਆਂ ਦਾ ਸਫ਼ਰ ਮੁੱਕਦਾ। ਸੋ ਗੁਰੂ ਘਰ ਦੇ ਅੰਦਰ ਸੇਵਾ ਨੂੰ ਬਹੁਤ ਪ੍ਰਧਾਨਗੀ ਦਿੱਤੀ ਹੈ। ਈਸਾ ਜੀ ਨੇ ਸੇਵਾ ਨੂੰ ਬਹੁਤ ਪ੍ਰਧਾਨਗੀ ਦਿੱਤੀ ਹੈ, ਪ੍ਰੈਕਟੀਕਲੀ ਸੇਵਾ ਕਰ ਰਹੇ ਨੇ। ਹਜ਼ਾਰਾਂ ਦੀ ਤਦਾਦ 'ਚ ਦੁਨੀਆਂ ਦੇ ਅੰਦਰ ਉਹਨਾਂ ਦੇ ਹਸਪਤਾਲ ਅਨਾਥ ਹਾਲਿਆ, ਹੋਰ ਅਨੇਕਾਂ ਆਸ਼ਰਮ ਬਣੇ ਹੋਏ ਨੇ। ਸਾਰੀ ਸਾਰੀ ਜ਼ਿੰਦਗੀ ਪਲੈਜ ਕਰਦੇ ਨੇ, ਪੂਰੀ ਜ਼ਿੰਦਗੀ ਦਾ ਵਰਤ ਲੈਂਦੀਆਂ ਬੀਬੀਆਂ ਵੀ, ਜਿਹਨੂੰ ਨਨਸ ਕਹਿੰਦੇ, ਅਤੇ ਦੂਸਰੇ ਪਾਦਰੀ ਵੀ ਵਿਆਹ ਨਾ ਕਰਾਉਣ ਦਾ ਭਰਨ ਲੈਂਦੇ ਨੇ। 2000 ਸਾਲ ਹੋ ਚੁੱਕੇ ਨੇ ਈਸਾ ਜੀ, ਪਰ ਅਜੇ ਤੱਕ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਈ, ਵੱਧਦਾ ਜਾਂਦਾ। ਉਹਨਾਂ ਦੇ ਕੋਲ ਇੱਕ ਅਰਦਾਸ ਭਰਤੀ ਹੈ, ਇੱਕ ਸੇਵਾ। ਸਾਡੇ ਕੋਲ 9 ਕਿਸਮ ਦੀਆਂ ਭਗਤੀਆਂ, 10ਵਾਂ ਫਲ ਪ੍ਰੇਮਾ ਭਗਤੀ ਦਾ, 11ਵਾਂ ਫਲ ਪਰਾ ਭਗਤੀ, 12ਵਾਂ ਅਪਰਾ ਭਗਤੀ। ਬਹੁਤ ਜ਼ਿਆਦਾ ਥਿਊਰੀ ਦੇ ਅੰਦਰ ਅਸੀਂ ਅੱਗੇ ਵਧੇ ਹੋਏ ਹਾਂ, ਪਰ ਪ੍ਰੈਕਟਿਸ ਦੇ ਵਿੱਚ ਮਾਈਨਸ ਜਾ ਰਹੇ ਹਾਂ। ਥਿਊਰੀ ਬਹੁਤ ਉੱਚੀ ਹੈ, ਉਦੇਸ਼ ਬਹੁਤ ਸਾਡੇ ਕੋਲ ਉੱਚੇ, ਪਰ ਪ੍ਰੈਕਟੀਕਲ ਲਾਈਫ 'ਚ ਨਹੀਂ ਅਸੀਂ ਆ ਰਹੇ। ਉਤਸ਼ਾਹ ਨਹੀਂ ਹੈ ਜੋ ਈਸਾਈਆਂ ਦੇ ਅੰਦਰ ਈਸਾ ਜੀ ਦੇ ਪ੍ਰਚਾਰ ਵਾਸਤੇ ਉਤਸ਼ਾਹ ਹੈ। ਕਿੱਥੇ ਜੰਗਲਾਂ 'ਚ ਜਾ ਕੇ, ਅਫਰੀਕਾ ਦਾ ਜੇ ਤੁਸੀਂ ਹਾਲ ਪੜ੍ਹੋ, ਉੱਥੇ ਕੋਈ ਬੰਦਾ ਨਹੀਂ ਸੀ ਜਾ ਸਕਦਾ। ਇਹਨਾਂ ਦੇ ਜੋ ਮਿਸ਼ਨਰੀ ਸੀ ਐਸੀਆਂ ਥਾਵਾਂ 'ਤੇ ਲੰਘੇ ਜਿੱਥੇ ਬੇਅੰਤ ਮਰ ਗਏ, ਲੇਕਿਨ ਪਿੱਛੇ ਨਹੀਂ ਹਟੇ, ਅੱਗੇ ਹੀ ਅੱਗੇ ਜਾਂਦੇ। ਕਾਂਗੂ ਸਟੇਟ ਦੇ ਅੰਦਰ ਇੱਕ ਮੱਖੀ ਸੀ, ਉਹ ਜਿਹਦੇ ਡਰ ਜਾਂਦੀ ਸੀ ਆਦਮੀ ਉੱਥੇ ਹੀ ਮਰ ਜਾਂਦਾ ਸੀ। ਜੰਗਲਾਂ 'ਚ ਇੰਨਾ ਹਨੇਰਾ ਸੀ ਕਿ ਸੂਰਜ ਵੀ ਨਹੀਂ ਸੀ ਦਿਖਦਾ। ਉਹਨਾਂ ਦੇ ਵਿੱਚ ਲੰਘ ਲੰਘ ਕੇ ਉਹਨਾਂ ਬੰਦਿਆਂ 'ਚ ਪਹੁੰਚੇ ਜਿਹੜੇ ਆਦਮੀ ਨੂੰ ਇਹ ਖਾ ਜਾਂਦੇ ਸੀ। ਉਹਨਾਂ ਨੂੰ ਰੱਬ ਦਾ ਗਿਆਨ ਦਿੱਤਾ ਉਹਨਾਂ ਨੇ ਜਾ ਕੇ। ਸੰਸਾਰ ਭਰ ਦੇ ਅੰਦਰ ਦੂਰ ਦਰਾਜ ਤੱਕ ਜਾਂਦੇ ਨੇ, ਸੇਵਾ ਅਤੇ ਸਿਮਰਨ ਅਰਦਾਸ ਦੋ ਚੀਜ਼ਾਂ ਨੇ ਉਹਨਾਂ ਕੋਲ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਹੋਰ ਉੱਚਾ ਚੁੱਕਿਆ ਕਿ ਅਰਦਾਸ ਥੋੜ੍ਹੀ ਦੇਰ ਦੀ ਹੁੰਦੀ ਹੈ, ਯਾਦ ਵਿੱਚ ਲਿਆਓ ਉਸਨੂੰ, ਸਿਮਰਨ ਜਿਸਨੂੰ ਕਹਿੰਦੇ ਨੇ। ਸੋ ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਦੀ ਮਹਾਨਤਾ ਹੈ, ਸੇਵਾ ਦੀ ਅਤੇ ਸਿਮਰਨ ਦੀ, ਅਤੇ ਦੋਹਾਂ ਦਾ ਫਲ ਇਸ ਤਰ੍ਹਾਂ ਦੇ ਨਾਲ ਫਰਮਾਨ ਕਰ ਰਹੇ ਹੈ, ਗੁੰਜਦਾ ਜਾ ਰਿਹਾ। ਹੋ Thank you.